லம்மியும் ஒரு பயிலாம் சிப்பி வச்சு கட்டே மொத்தி ஜுலுப்புதா பேர் சிங்கார் பணதா ஃபுல் அப்பனா தன் சிறுவாயே பயிலாம் ஃபேர் கிசே தே கலேதா ஹார் பணதா ਇੱਥੇ ਦੌਲਤ ਜਗੀਰਾਂ ਦੀ ਲੋੜ ਕੋਈ ਨਹੀਂ ਸਿਰ ਦੇਣ ਵਾਲਾ ਸਰਦਾਰ ਬਣਦਾ
ਬਲਹਾਰੀ ਗੁਰ ਆਪਣੇ ਦੁਹਾਰੀ ਸਦਵਾਰ ਜਨਮਾਨਸ ਤੇ ਦੇਵਤੇ ਕੀਏ ਕਰਤਾ ਲਾਗੀ ਵਾਰ ਜੇ ਸੋ ਚੰਦਾ ਉਗਵ ਹੈ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿਨ ਕੋਰਿਆਂ ਦਾਰ
ਪਰਮ ਪੂਜਾ ਸਤਿਕਾਰਯੋਗ ਗੁਰੂ ਸਰੂਪ ਗੁਰ ਖਾਲਸਾ ਜੀ ਹਾਜ਼ਰੀ ਦਰ ਪ੍ਰਵਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਆਖੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਹੋਇਆ ਕਿ ਛੇਵੇਂ ਸਤਿਗੁਰੂ ਮਹਾਰਾਜ ਜੀ ਦਾ ਚੌਥਾ ਜੰਗ ਕਰਤਾਰਪੁਰ ਸਾਹਿਬ ਦਾ ਬੇਨਤੀ ਕੀਤੀ ਜਾ ਸਕੇ ਉਹਦੇ ਵਿੱਚ ਪੈਂਡੇ ਖਾਨ ਜੋ ਬਚਪਨ ਤੋਂ ਲੈ ਕੇ ਗੁਰਦੇਵ ਦੇ ਚਰਨਾਂ ਵਿੱਚ ਰਿਹਾ ਗੁਰਦੇਵ ਨੇ ਬੁਰਕੀਆਂ ਦੇ ਦੇ ਕੇ ਜਿਸ ਨੂੰ ਪਾਲਿਆ ਜਵਾਨ ਕੀਤਾ ਇਹਨਾਂ ਬਲੀ ਕਰ ਦਿੱਤਾ ਉਹ ਇੱਕ ਪੋਟਿਆਂ ਵਿੱਚ ਲੈ ਕੇ ਚਾਂਦੀ ਦੇ ਰੁਪਈਏ ਨੂੰ ਦੋਵਾਂ ਬੰਨੇ ਤੋਂ ਘੁੱਟ ਦੇਵੇ ਮਲ ਦੇਵੇ ਮਸਲ ਦੇਵੇ ਮਨ ਉਸ ਦੀਆਂ ਮੋਹਰਾਂ ਮਿਟਾ ਦਿੰਦਾ ਸੀ ਉਸਨੂੰ ਅਹੰਕਾਰ ਹੋ ਗਿਆ ਨਾਨਕ ਹਉਮੈ ਰੋਗ ਬੁਰਾ ਹਰਜੂ ਹੰਕਾਰ ਨਾ ਭਾਵੇ ਬੇਤਕੂਕ ਸੁਣਾਵੇ ਕਿ ਮੇਰੇ ਜਿੰਨਾ ਬਲੀ ਕੋਈ ਨਹੀਂ ਪਰ ਉਸਨੂੰ ਭੁਲੇਖਾ ਸੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਜ਼ੋਰ ਵੀ ਨਹੀਂ ਸੀ ਕਰਵਾ ਸਕਦਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਮਹਾਨ ਸ਼ਕਤੀ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਪਹਿਲਾਂ ਕਾਬਲੀ ਨੰਦ ਚੰਦ ਮਸੰਦ ਕੰਧਾਰ ਦੇ ਰਹਿਣ ਵਾਲਾ ਪੰਜ ਚੀਜ਼ਾਂ ਘੋੜਾ ਪੁਸ਼ਾਕ ਤੋੜੇਦਾਰ ਢਾਲ ਫੁੱਲਦਾਰ ਢਾਲ ਅਤੇ ਤਲਵਾਰ ਬਾਜ ਇਹ ਤਾਜਕ ਪੰਜ ਚੀਜ਼ਾਂ ਪੰਜ ਸ਼ਸਤਰ ਲੈ ਕੇ ਹਾਜ਼ਰ ਹੋਇਆ ਪੰਜ ਚੀਜ਼ਾਂ ਹਾਜ਼ਰ ਲੈ ਕੇ ਹੋਇਆ ਗੁਰਦੇਵ ਨੇ ਪੈਂਡੇ ਖਾਨ ਨੂੰ ਆਪਣਾ ਚੁਣਵਾਂ ਮੁਖੀ ਸਮਝ ਕੇ ਉਸ ਨੂੰ ਚਾਰੇ ਚੀਜ਼ਾਂ ਦੇ ਦਿੱਤੀਆਂ ਪੁਸ਼ਾਕ ਪਹਿਨਾ ਦਿੱਤੀ ਘੋੜਾ ਦੇ ਦਿੱਤਾ ਤਲਵਾਰ ਉਸਦੇ ਗਾਤਰੇ ਪਵਾ ਦਿੱਤੀ ਢਾਲ ਉਸਦੇ ਕੰਧੇ ਉੱਤੇ ਪਵਾ ਦਿੱਤੀ ਤੇ ਕਿਹਾ ਤੂੰ ਗੁਰੂ ਨਾਨਕ ਸ਼ਾਹੀ ਫੌਜ ਦਾ ਸਿਪਾ ਸਲਾਹ ਰਹੇ ਇਸ ਕਰਕੇ ਅੱਜ ਤੋਂ ਅੱਗੇ ਵਾਸਤੇ ਤੂੰ ਇਹਨਾਂ ਸ਼ਸਤਰਾਂ ਬਸ਼ਤਰਾਂ ਨਾਲ ਹੀ ਦਰਬਾਰ ਵਿੱਚ ਹਾਜ਼ਰ ਹੋਇਆ ਕਰ ਰਹੇ ਸੱਤ ਵਜਨ ਕਹਿ ਕੇ ਚਲੇ ਗਿਆ ਸੱਤ ਵਜਨ ਸਾਧੂ ਉਪਦੇਸ਼ ਸਾਧੂਆਂ ਦਾ ਉਪਦੇਸ਼ ਕੇਵਲ ਸੱਤ ਵਜਨ ਤੱਕ ਸੀਮਿਤ ਹੁੰਦਾ ਹੈ ਜਦੋਂ ਇਹ ਘਰ ਗਿਆ ਤਾਂ ਇਸਦੇ ਮਹਿਮਾਨ ਇਸਦੇ ਜਵਾਈ ਅਸਮਾਨ ਖਾਨ ਨੇ ਉਹ ਚੀਜ਼ਾਂ ਧੱਕੇ ਨਾਲ ਜ਼ੋਰ ਜ਼ਬਰ ਨਾਲ ਰੋਸ ਕਰਕੇ ਕਿ ਮੈਂ ਤੇਰੀ ਲੜਕੀ ਛੱਡ ਦੇਵਾਂਗਾ ਜੇ ਤੂੰ ਇਹ ਚੀਜ਼ਾਂ ਗੁਰੂ ਦੇਵ ਦੀ ਅਮਾਨਤ ਮੈਨੂੰ ਨਹੀਂ ਦਿੰਦਾ ਪਰ ਜਦੋਂ ਜ਼ੋਰ ਕੀਤਾ ਧੱਕਾ ਕੀਤਾ ਸੀਨਾ ਜ਼ੋਰੀ ਕੀਤੀ ਇਸਤਰੀ ਹੱਠ ਮਸ਼ਹੂਰ ਹੁੰਦਾ ਹੈ ਤ੍ਰਿਆ ਹੱਠ ਇਸਦੀ ਘਰਵਾਲੀ ਪੈਂਦੇ ਖਾਨ ਦੀ ਘਰਵਾਲੀ ਨੇ ਵੀ ਕਿਹਾ ਕਿ ਮਹਿਮਾਨ ਨਾਰਾਜ਼ ਹੁੰਦਾ ਇਸ ਕਰਕੇ ਇਹ ਵਸਤੂਆਂ ਇਹਨੂੰ ਦੇ ਦੇਣੀਆਂ ਚਾਹੀਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਹਨਾਂ ਚਿਰ ਨਾ ਜਾ ਦੋ ਚਾਰ ਦਿਨ ਬਾਅਦ ਆਪੇ ਗੁਰਦੇਵ ਦੇ ਸਾਹਮਣੇ ਮਸਲਾ ਹੱਲ ਹੋ ਜਾਵੇਗਾ ਜਿਹੜਾ ਬਾਜ ਸੀ ਉਹ ਗੁਰਦੇਵ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਰੱਖਿਆ ਸੀ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਵਾਸਤੇ ਗਏ ਤਾਂ ਬਾਹਰ ਅਸਮਾਨ ਖਾਨ ਨੇ ਗੁਰਦੇਵ ਜੀ ਦੇ ਗੁਰਦਿੱਤੇ ਪੁੱਤਰ ਦਾ ਉਹ ਬਾਜ ਜੋ ਕੰਧਾਰ ਤੋਂ ਆਇਆ ਹੋਇਆ ਸੀ ਉਹ ਫੜ ਲਿਆ ਤੇ ਗੁਰਦੇਵ ਦੇ ਸਾਹਮਣੇ ਬਾਬਾ ਗੁਰਦਿੱਤਾ ਜੀ ਨੇ ਆਣ ਕੇ ਕਿਹਾ ਕਿ ਬਾਬਾ ਜੀ ਪਿਤਾ ਜੀ ਜੋ ਆਪ ਜੀ ਨੇ ਬਾਜ ਅਮਾਨਤ ਦਿੱਤਾ ਸੀ ਉਹ ਪੈਂਦੇ ਖਾਨ ਦੇ ਜਵਾਈ ਅਸਮਾਨ ਖਾਨ ਨੇ ਰੱਖ ਲਿਆ ਉਹਨੇ ਦਿੱਤਾ ਨਹੀਂ ਇਸ ਕਰਕੇ ਮਹਾਰਾਜ ਮੈਂ ਜੇ ਉਹਨੂੰ ਬਾਜ ਦੇਣ ਲਈ ਕਿਹਾ ਉਹਨੇ ਕੁਛ ਆਪ ਜੀ ਦੀ ਸ਼ਾਨ ਦੇ ਖਿਲਾਫ ਵੀ ਅਯੋਗ ਸ਼ਬਦ ਵਰਤੇ ਹਨ ਇਸ ਕਰਕੇ ਗੁਰਦੇਵ ਨੇ ਪੈਂਦੇ ਖਾਨ ਨੂੰ ਕੋਲ ਸੱਦ ਕੇ ਪੁੱਛਣ ਦਾ ਯਤਨ ਕੀਤਾ ਹੈ ਪੈਂਦੇ ਖਾਨਾ ਤੇਰੇ ਮਹਿਮਾਨ ਕੋਲ ਇੱਕ ਤੇ ਸਾਡਾ ਬਾਅਦ ਚਲੇ ਗਏ ਦੂਜਾ ਤੂੰ ਪੁਸ਼ਾਕ ਸਮੇਤ ਹਾਜ਼ਰ ਨਹੀਂ ਹੋਇਆ ਮਹਾਰਾਜ ਮੈਨੂੰ ਬਾਹਰ ਹੀ ਪਤਾ ਲੱਗਾ ਸੀ ਮੈਂ ਇਸੇ ਕਰਕੇ ਬਾਹਰੋਂ ਛੇਤੀ ਛੇਤੀ ਆਪ ਜੀ ਦਾ ਹੁਕਮ ਮੰਨ ਕੇ ਦੌੜਿਆ ਆਇਆ ਹਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਪੁਸ਼ਾਕ ਲੈ ਕੇ ਪੁਸ਼ਾਕ ਸਮੇਤ ਆਪ ਜੀ ਦੇ ਪੁੱਤਰ ਚਰਨਾਂ ਵਿੱਚ ਹਾਜ਼ਰ ਨਹੀਂ ਹੋ ਸਕਿਆ। ਕੋਰਾ ਝੂਰ ਬੋਲ ਦਿੱਤਾ। ਜਦੋਂ ਕਿ ਗੁਰਦੇਵ ਦੀ ਬਾਣੀ ਕਹਿੰਦੀ ਹੈ ਸੱਚ ਸਭਨਾ ਕਾ ਖਸਮ ਹੈ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਝੂਠ ਬੋਲਿਆ ਘੜ ਘੜ ਕੇ ਅੰਤਰ ਕੀ ਜਾਣ ਜਾਣਤ ਭਲੇ ਬੋਰੇ ਕੀ ਪੀਰ ਪਛਾਣਤ। ਉਹ ਸਤਿਗੁਰ ਸਰਬ ਕਲਾ ਸਮਰੱਥ ਸਤਿਗੁਰੂ ਹਰਗੋਬਿੰਦ ਸਾਹਿਬ ਜਾਣਦੇ ਹਨ ਸਾਰੀਆਂ ਗੱਲਾਂ, ਪਰ ਫਿਰ ਵੀ ਉਹਨਾਂ ਇਸ ਦੀ ਸੱਚਾਈ ਨੂੰ ਉੱਤਰ ਕਰਨ ਵਾਸਤੇ ਕਿਹਾ, ਇਹ ਪੈਂਦੇ ਖਾਨ ਅਸੀਂ ਤੇਰੇ ਕੋਲ ਸੱਚ ਪੁੱਛਣਾ ਚਾਹੁੰਦੇ ਹਾਂ, ਇਹ ਸੱਚਾਈ ਦੱਸ ਦੇ ਕਿ ਤੇਰੇ ਪਾਸ ਸਾਡੇ ਪੁੱਤਰ ਦਾ ਖੋਇਆ ਹੋਇਆ ਬਾਜ ਅਸਮਾਨ ਖਾਨ ਦੇ ਪਾਸ ਹੈ, ਤੇਰੇ ਮਹਿਮਾਨ ਦੇ ਪਾਸ ਲਿਆ ਦੇ। ਉਹ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੀ ਗੱਦੀ ਦੀ ਗੁਰੂ ਨਾਨਕ ਦੇਵ ਦੀ ਗੱਦੀ ਦੀ ਕਸਮ ਖਾ ਕੇ ਕਹਿੰਦਾ ਹਾਂ, ਬਾਜ ਸਾਡੇ ਪਾਸ ਨਹੀਂ। ਮੇਰੇ ਗੁਰਦੇਵ ਸਮਝਾਉਣ ਦਾ ਯਤਨ ਕਰਦੇ ਹਨ ਕਿ ਅਜੇ ਵੀ ਬਾਜ ਆ ਜਾ, ਕੋਈ ਗਲਤੀ ਜੇ ਕਰ ਬੈਠਾ ਹੈ, ਜਿਹੜਾ ਮਨੁੱਖ ਗਲਤੀ ਕਰਕੇ ਭੁੱਲ ਜਾਏ ਭੁੱਲ ਜਾਏ ਉਹ ਭੁੱਲ ਮੰਨ ਲਏ ਉਹਨੂੰ ਖਿਮਾ ਕੀਤਾ ਜਾਂਦਾ, ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਲੇਖੇ ਗਿਣਤਾਂ ਛੁੱਟੀ ਹੈ ਖਿੜਖਣ ਭੁੱਲਣ ਹਾਰ, ਇਸ ਕਰਕੇ ਤੈਨੂੰ ਮਾਫ ਕੀਤਾ ਜਾਵੇਗਾ। ਪਰ ਨਾ ਮੰਨਿਆ, ਇੱਕ ਬੰਨਿਓ ਪਹਿੰਦੇ ਖਾਨ ਕੀ ਕਹਿੰਦਾ ਤੇ ਦੂਸਰੇ ਬੰਨਿਓ ਮੇਰੇ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਣ ਦਾ ਯਤਨ ਕਰ ਰਹੇ ਹਨ, ਸਵਾਲ ਜਵਾਬ ਇਸ ਤਰੀਕੇ ਨਾਲ ਬੇਨਤੀ ਕੀਤੀ ਜਾਂਦੀ ਹੈ। ਕਰਤਾਰਪੁਰ ਦਾ ਪ੍ਰਸੰਗ ਇੱਥੋਂ ਆਰੰਭ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਵਿੱਚ ਬੈਠੇ ਪਹਿੰਦੇ ਖਾਨ ਨੂੰ ਸਮਝਾ ਰਹੇ ਹਨ ਤੇ ਪਹਿੰਦੇ ਖਾਨ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਸਾਹਮਣੇ ਕੋਰਾ ਝੂਠ ਇਉਂ ਬੋਲ ਰਿਹਾ ਹੈ।
ਸਦਕੇ ਤੇ ਪੈਂਦੇ ਖਾਨੂ ਸਤਿਗੁਰ ਜੀ ਕਹਿੰਦੇ ਨੇ, ਜਾਂਦੇ ਸੁਤਕਾਰੇ ਜਿਹੜੇ ਮਨ ਨੂੰ ਜਿੱਤ ਲੈਂਦੇ ਨੇ, ਦੁਨੀਆ ਤੇ ਮਾਣ ਮਨਾਰੇ ਝੂਠਾਂ ਦੇ ਟਹਿੰਦੇ ਨੇ, ਸੱਚੀ ਗੱਲ ਦੱਸਦੇ ਨਹੀਂ ਤੇ ਸਾਨੂੰ ਇਤਰਾਜ ਹੋਏ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜ ਹੋਏ, ਪੈਂਦੇ ਖਾਂ ਝੂਠ ਬੋਲਣਾ
ਹੈ ਅਸਮਾਨ ਕੋਲਣਾ ਮੇਰੇ ਹੀ ਪਾਸ ਹੈ, ਸਤਿਗੁਰ ਜੀ ਝੂਠ ਕਹਿੰਦੇ ਆ ਆਉਂਦੀ ਨਾ ਕਿਆਸ ਹੈ, ਝੂਠੀ ਲਾ ਤੂੰ ਮਤ ਸਾਨੂੰ ਕੀਤਾ ਅਰਦਾਸ ਹੈ, ਖਾਂਦਾ ਹਾਂ ਕਸਮ ਤੁਹਾਡੀ ਹੋਰ ਇਲਾਜ ਨਹੀਂ, ਸਤਿਗੁਰ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ, ਲਾਓ ਨਾ ਤੂੰ ਮਤ ਝੂਠੀ
ਮੇਰਾ ਦੇ ਦਾਤੇ ਕਹਿੰਦਾ ਸਾਨੂੰ ਪਰਮਾਉਣਾ ਕੀ, ਸਾਡਾ ਹੀ ਬਾਜ ਲੁਕਾ ਕੇ ਸਾਨੂੰ ਸਮਝਾਉਣਾ ਕੀ, ਹਿਰਦਾ ਨਹੀਂ ਸ਼ੁੱਧ ਤੇਰਾ ਦੱਸ ਤੂੰ ਫਿਰ ਚਾਹੁਣਾ ਕੀ, ਸਾਡੇ ਕੋਲ ਝੂਠ ਬੋਲਦਿਆ ਆਉਂਦੀ ਨਹੀਂ ਲਾਜ ਵੇ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜ ਵੇ, ਪੈਂਦੇ ਖਾਂ ਝੂਠ ਬੋਲਣਾ
ਇਹ ਬਣ ਕੇ ਨਹੀਂ ਅੰਤਰ ਜਾਮੀ ਫਿਰ ਵੀ ਸੱਚ ਬੋਲੋ ਨਾ, ਸਿੱਖਾਂ ਨੇ ਆਖੇ ਲੱਗ ਕੇ ਕੁਫਰ ਪੈ ਤੋਲੋ ਨਾ, ਸਾਡਾ ਹੈ ਦ੍ਰਿੜੀ ਅਰਾਦਾ ਤੁਸੀਂ ਵੀ ਡੋਲੋ ਨਾ, ਪਹਿਲਾਂ ਜੇ ਆਪਨ ਮੰਨੀਏ ਮਨ ਦਾ ਸਮਾਜ ਨਹੀਂ, ਸਤਿਗੁਰ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ, ਲਾਓ ਨਾ ਤੂੰ ਮਰ ਝੂਠੀ
ਸਤਿਗੁਰ ਗੁਰੂ ਨਾਨਕ ਦੇ ਘਰ ਬਈ ਤੈਨੂੰ ਹੱਕ ਪੂਰਾ ਹੈ, ਐ ਪਰਮਨ ਤੇਰਾ ਹੁੰਦਾ ਜਾਂਦਾ ਅਧੂਰਾ ਹੈ, ਪੈਂਦੇ ਖਾਂ ਸੁਚਾਈ ਨੂੰ ਕਰਤਾ ਤੂੰ ਚੂਰਾ ਹੈ, ਸਾਡੇ ਤੇ ਤੇਰੇ ਸਾਂਝੇ ਠੱਪ ਹੋ ਗਏ ਕਾਜੂਏ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜੂਏ, ਪੈਂਦੇ ਖਾਂ ਝੂਠ ਬੋਲਣਾ
ਪੈਂਦੇ ਖਾਂ ਕਹੇ ਗੁਰੂ ਜੀ ਤੁਹਾਨੂੰ ਅਤਬਾਰ ਨਹੀਂ, ਚੰਗੇ ਤੇ ਮਾੜੇ ਦੀ ਕੋਈ ਤੂੰ ਸਾਨੂੰ ਸਾਰ ਨਹੀਂ, ਜਾ ਭਰਾ ਤੁਹਾਡਾ ਸਾਡਾ ਨਿਭਣਾ ਹੁਣ ਪਿਆਰ ਨਹੀਂ, ਸੱਚੇ ਨੂੰ ਝੂਠਾ ਕਹੋ ਤਾਂ ਹੁੰਦਾ ਨਾਰਾਜ ਨਹੀਂ, ਸਤਿਗੁਰ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ, ਲਾਵੋ ਨਾ ਤੂੰ ਮਨ ਝੂਠੀ
ਸਾਡਾ ਹੈ ਬਾਜ ਲੁਕਾਇਆ, ਉਹ ਤੇਰੇ ਅਸਮਾਨ ਨੇ ਕਿਸ ਦਾ ਨਾ ਲਈਏ ਵੇਖਿਆ ਬਈ ਸਾਰੇ ਜਹਾਨ ਨੇ, ਸਾਨੂੰ ਤਾਂ ਸੱਚ ਬਤਾਰੇ ਰੱਖਣਾ ਜੇ ਖਾਨ ਨੇ, ਨਹੀਂ ਤੇ ਫਿਰ ਫਊ ਫੋਲਣਾ ਝੂਠ ਦਾ ਬਾਜੂਏ, ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜੂਏ, ਪੈਂਦੇ ਖਾਂ ਝੂਠ ਬੋਲਣਾ
ਮੇਰੇ ਸੰਗ ਤੂੰ ਮਤ ਲਾਓ ਮੇਰੇ ਜਵਾਈ ਨੂੰ, ਲੜ ਕੇ ਜੰਗਾ ਕੀਤਾ ਤੁਹਾਡੀ ਵਡਿਆਈ ਨੂੰ, ਮੇਰੇ ਹੰਡਿਆ ਮੇਰੇ ਹਮਸਾਈ ਨੂੰ ਸੁਰ ਤੋਂ ਬਿਨਾ ਰਾਗ ਨਾ ਬੋਲੋ ਵੱਜਣੇ ਦਾ ਸਾਜ ਨਹੀਂ ਸਤਿਗੁਰੂ ਜੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ ਲਾਵੋ ਨਾ ਤੂੰ ਮਦ ਝੂਠੀ
ਵੱਡਿਆ ਨਿਰਦੋਚਾ ਤੈਨੂੰ ਸਬਕ ਸਿਖਾਈਏ ਵੇ ਕਹਿੰਦਾ ਅੱਖ ਦੇ ਪੁਲਕਾਰ ਬਾਜ ਮੰਗਵਾਈਏ ਵੇ ਖਾਨਾ ਕਿਉਂ ਝੂਠੀਆਂ ਕਸਮਾਂ ਤੈਨੂੰ ਸਮਝਾਈਏ ਵੇ ਹੋ ਜਾਣਾ ਯਾਰ ਪਲਾਂ ਵਿੱਚ ਝੂਠ ਦਾ ਰਾਜ ਵੇ ਬਣਦਾ ਕਿਉਂ ਨਿਮਕ ਰਾਮੀ ਦੇ ਸਾਡਾ ਬਾਜ ਵੇ ਪੈਂਦੇ ਖਾਂ ਝੂਠ ਬੋਲਨਾ
ਸਰਗਰ ਨੂੰ ਸ਼ਬਦ ਅਵੱਲੇ ਪੈਰੇ ਖਾਂ ਕਹਿਣ ਲਗਾ ਕਿ ਤੀਰਾ ਫਲ ਖਾਣ ਹੈ ਸਤਗੁਰ ਤੋਂ ਲੈਣ ਲਗਾ ਕਰਨੀ ਦਾ ਫਲ ਪੋਗਣ ਖਾਣ ਨੂੰ ਪੈਣ ਲਗਾ ਮਸਤਾ ਸਜਾਈ ਤੂੰ ਬਿਨਾ ਸੋਰੋ ਸੁਰਤਾਜ ਨਹੀਂ ਸਤਗੁਰ ਦੀ ਝੂਠ ਕਹੋ ਨਾ ਸਾਡੇ ਕੋਲ ਬਾਜ ਨਹੀਂ ਲਾਵੋ ਨਾ ਤੂੰ ਮਦ ਝੂਠੀ
ਗੁਰਦੇਵ ਨੇ ਪੈਂਦੇ ਖਾਂ ਨੂੰ ਕੋਲ ਬਹਾ ਲਿਆ ਬਹਾਦਰ ਬਾਬਾ ਬਿਧੀ ਚੰਦ ਜੀ ਛੀਨਾ ਸੁਰ ਸਿੰਘ ਵਾਲਿਆਂ ਨੂੰ ਛੀਨਿਆਂ ਵਾਲਿਆਂ ਨੂੰ ਉਸੇ ਵੇਲੇ ਇਸ਼ਾਰਾ ਕੀਤਾ ਉਹ ਇਸ਼ਾਰਾ ਸਮਝ ਗਿਆ ਹਰਨ ਭਰਨ ਜਾਂਕਾ ਨੇਤਰ ਹੋਰ ਇਸ ਕਾ ਮੰਤਰ ਨਾ ਜਾਣੇ ਹੋਰ ਗੁਰਦੇਵ ਦੇ ਇਸ਼ਾਰੇ ਨੂੰ ਸਮਝ ਕੇ ਗੁਰੂ ਕਾ ਸਿੱਖ ਦੌੜਿਆ ਗਿਆ ਮੀਰ ਪਿੰਡ ਜੋ ਪੈਂਦੇ ਖਾਨ ਦਾ ਪਿੰਡ ਸੀ ਉੱਥੇ ਪਹੁੰਚਾ ਅਸਮਾਨ ਖਾਂ ਦੇ ਉਸੇ ਘਰ ਵਿੱਚ ਹੀ ਸਹੁਰੇ ਸਨ ਜਾ ਕੇ ਉਹਨੇ ਕਿਹਾ ਕਿ ਅਸਮਾਨ ਖਾਨ ਕਿਰ ਗਿਆ ਉਹ ਘਰੋਂ ਪਤਾ ਲੱਗਾ ਕਿ ਉਹ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ ਅੰਦਰ ਬੈਠਕ ਵਿੱਚ ਪਹੁੰਚਾ ਬਹਾਦਰ ਬਾਬਾ ਬਿਧੀ ਚੰਦ ਕਿਉਂਕਿ ਅੱਗੇ ਜਾਈ ਆਉਣ ਜਾਣ ਉਸ ਘਰ ਵਿੱਚ ਕਾਫੀ ਸੀ ਔਰ ਮੰਨੇ ਹੋਏ ਜਰਨੈਲ ਸਨ ਪੈਂਦੇ ਖਾਨ ਔਰ ਬਹਾਦਰ ਬਾਬਾ ਬਿਧੀ ਚੰਦ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਬੰਦੀ ਛੋੜ ਦੇ ਕਰਤਾ ਕਹਿੰਦੇ ਹਨ ਕਿ ਉਹਦੀ ਬੈਠਕ ਵਿੱਚੋਂ ਕੁਝ ਅਜਿਹਾ ਸਮਾਨ ਮਿਲਿਆ ਜੋ ਬੜੇ ਚਿਰਾਂ ਤੋਂ ਗੁਰੂ ਘਰ ਵਿੱਚੋਂ ਚੋਰੀ ਹੋਇਆ ਸੀ ਮਿਲ ਨਹੀਂ ਸੀ ਰਿਹਾ ਇੱਥੋਂ ਅੰਦਾਜ਼ਾ ਲੱਗਦਾ ਹੈ ਇਹ ਪੈਂਦੇ ਖਾਨ ਦਾ ਪਰਿਵਾਰ ਤੇ ਪੈਂਦੇ ਖਾਨ ਦੇ ਤਾਲਕ ਗੁਰੂ ਘਰ ਦੀਆਂ ਵਸਤੂਆਂ ਇਹ ਪਹਿਲਾਂ ਵੀ ਚੁਰਾ ਕੇ ਖੜਦਾ ਸੀ ਇੱਥੋਂ ਸਿੱਧ ਹੁੰਦਾ ਹੈ ਇਸ ਗੱਲ ਤੋਂ ਬਾਕੀ ਪਰੂਫ ਮਿਲ ਜਾਂਦਾ ਕਿ ਜਦੋਂ ਉਸਨੇ ਝੂਠ ਬੋਲਿਆ ਗੁਰਦੇਵ ਦੇ ਸਾਹਮਣੇ ਜਿਹੜੀਆਂ ਚੀਜ਼ਾਂ ਘਰੋਂ ਮਿਲੀਆਂ ਪੁਸ਼ਾਕ ਮਿਲੀ ਤਲਵਾਰ ਮਿਲੀ ਤੇ ਢਾਲ ਮਿਲੀ ਘੋੜੇ ਉੱਤੇ ਸਵਾਰ ਹੋ ਕੇ ਅਸਮਾਨ ਖਾਨ ਪਹਿਲਾਂ ਹੀ ਬਾਹਰ ਗਿਆ ਸੀ ਇਹ ਚੀਜ਼ਾਂ ਲਿਆਂਦੀਆਂ ਬਾਜ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਰੱਖਿਆ ਸੀ ਉਹ ਵੀ ਚੁੱਕ ਕੇ ਲਿਆਂਦਾ ਤੇ ਗੁਰਦੇਵ ਦੇ ਸਾਹਮਣੇ ਜਿਸ ਵੇਲੇ ਲਿਆ ਕੇ ਰੱਖਿਆ ਪੈਂਦੇ ਖਾਨ ਸ਼ਰਮਿੰਦਾ ਜਿਹਾ ਹੋ ਗਿਆ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਆਖਿਆ ਗੁਰਦੇਵ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਗੁਰਦੇਵ ਨੇ ਫਿਰ ਵੀ ਕਿਹਾ ਇਹ ਪੈਂਦੇ ਖਾਨਾ ਅਜੇ ਵੀ ਆਪਣੀ ਗਲਤੀ ਨੂੰ ਮਹਿਸੂਸ ਕਰ ਜੇ ਤੂੰ ਝੂਠ ਨਾ ਬੋਲੇ ਸੱਚ ਕਹਿ ਦੇ ਆਪਣੀ ਗਲਤੀ ਨੂੰ ਮੰਨ ਲਵੇ ਤਾਂ ਤੈਨੂੰ ਮਾਫ਼ ਕੀਤਾ ਜਾ ਸਕਦਾ ਤੂੰ ਕਿਉਂ ਤੂੰ ਗੁਰੂ ਨਾਨਕ ਦੇ ਘਰ ਦਾ ਸ਼ਾਹੀ ਜਰਨੈਲ ਹੈ ਇਸ ਕਰਕੇ ਤੂੰ ਫੌਜੀ ਜਰਨੈਲ ਹੋਣ ਦੇ ਨਾਤੇ ਵੀ ਇਸ ਗੱਲ ਦੀ ਤੋਹੀਨ ਕਰ ਰਿਹਾ ਪਰ ਨਾ ਮੰਨਿਆ ਅਖੀਰ ਇਹਨੇ ਕਿਹਾ ਮਹਾਰਾਜ ਤੁਸਾਂ ਆਪਣੇ ਘਰ ਵਿੱਚ ਰੱਖ ਕੇ ਸਾਡੀ ਬਦਨਾਮੀ ਕਰਨੀ ਸੀ ਕੁਝ ਅਜਿਹੇ ਅਯੋਗ ਸ਼ਬਦ ਕਹੇ ਜਿਸ ਤੇ ਗੁਰਦੇਵ ਨੇ ਬਿਧੀ ਚੰਦ ਨੂੰ ਇਸ਼ਾਰਾ ਕੀਤਾ ਬਿਧੀ ਚੰਦ ਤੇ ਹੋਰ ਕੁਝ ਸਿੱਖਾਂ ਨੇ ਇਹਦੀ ਚੰਗੀ ਪਟਾਈ ਕੀਤੀ ਅਖੀਰ ਇੱਥੋਂ ਮਾਰ ਖਾ ਕੇ ਆਪਣੇ ਪਿੰਡ ਮੀਰ ਵਿੱਚ ਪਹੁੰਚ ਕੇ ਆਪਣੇ ਅਸਮਾਨ ਖਾਂ ਦਮਾਦ ਨੂੰ ਕਹਿਣ ਲੱਗਾ ਕਿ ਮੇਰੇ ਨਾਲ ਜੋ ਕਰਵਾਇਆ ਬਰਖਰਦਾਰ ਉਹ ਤੂੰ ਕਰਵਾਇਆ ਨਹੀਂ ਤੇ ਗੁਰੂ ਘਰ ਵਿੱਚੋਂ ਦੌਲਤਾਂ ਮਿਲਦੀਆਂ ਸਨ ਧਨ ਪਦਾਰਥ ਮਿਲਦਾ ਸੀ ਇਸ ਕਰਕੇ ਅੱਜ ਮਾਰ ਪਈ ਏ ਇਹ ਤੇਰੀ ਬਦੌਲਤ ਤੇ ਸਭ ਕੁਝ ਹੋਇਆ ਉਹ ਕਹਿਣ ਲੱਗਾ ਪਿਤਾ ਜੀ ਕੋਈ ਚਿੰਤਾ ਨਾ ਕਰੋ ਆਪਾਂ ਹੁਣੇ ਤਿਆਰ ਹੋ ਕੇ ਆਪਣੇ ਪਿੰਡ ਦੀ ਬਰਾਦਰੀ 500 ਪਠਾਣ ਇਕੱਠਾ ਕੀਤਾ ਨਾਲ ਲੈ ਕੇ ਜੋ ਕੁਤਬ ਖਾਨ ਜਲੰਧਰ ਦਾ ਜਲੰਧਰੀ ਸੂਬੇਦਾਰ ਸੀ ਉਹ ਵੀ ਸ਼ਾਹ ਜਹਾਨ ਦਾ ਕਰਿੰਦਾ ਸੀ ਅਤੇ ਪੈਂਦੇ ਖਾਨ ਦਾ ਸਕੇ ਚਾਚੇ ਦਾ ਪੁੱਤਰ ਭਰਾ ਸੀ ਉਹਦੇ ਦਰਬਾਰ ਵਿੱਚ ਪਹੁੰਚ ਕੇ ਇਸਨੇ ਜਾ ਕੇ ਫਰਿਆਦ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਬੇਇੱਜ਼ਤੀ ਕੀਤੀ ਏ ਇਸ ਕਰਕੇ ਇਸਲਾਮ ਦੀ ਤੋਹੀਨ ਕਰ ਰਿਹਾ ਅਤੇ ਇਸਲਾਮ ਦੇ ਮੰਦਿਆਂ ਨੂੰ ਉਹ ਮਾਰ ਕੁਟਾਈ ਕਰਕੇ ਬੇਇੱਜ਼ਤ ਕਰ ਰਿਹਾ ਇਸ ਲਈ ਮੇਰੀ ਇਮਦਾਦ ਕਰ ਉਹ ਕੁਤਬ ਖਾਨ ਨੇ ਕਿਹਾ ਇਹ ਪੈਂਦੇ ਖਾਨਾ ਜਿਸਨੇ ਤੈਨੂੰ ਯਤੀਮ ਹੁੰਦੇ ਨੂੰ ਪਾਲਿਆ ਤੇਰੇ ਮੂੰਹ ਵਿੱਚ ਗਰਾਹੀਆਂ ਦੇ ਕੇ ਪਾਲਿਆ ਅਤੇ ਤੈਨੂੰ ਉਹ ਵਸਤੂਆਂ ਦਿੱਤੀਆਂ ਜੋ ਗੁਰੂ ਘਰ ਵਿੱਚ ਹੋਰ ਕਿਸੇ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ ਇਸ ਕਰਕੇ ਨਿਮਕ ਹਰਾਮ ਨਾ ਬਣ ਨਿਮਕ ਹਲਾਲ ਕਰ ਪੈਂਦੇ ਖਾਨ ਨੂੰ ਸਾਹਮਣੇ ਬਹਾ ਕੇ ਕੁਤਬ ਖਾਨ ਨੇ ਸਭ ਤੋਂ ਪਹਿਲਾਂ ਸਮਝਾਉਣ ਦਾ ਯਤਨ ਕੀਤਾ ਵਾਤਾਵਰਨ ਕਵੀ ਨੇ ਇਹੋ ਬੇਨਤੀ ਕੀਤੀ ਹੈ ਜੀ
ਇਕੱਠੀ ਕਰਕੇ ਬਰਾਦਰੀ ਸਾਰੀ ਇਕੱਠੀ ਕਰਕੇ ਬਰਾਦਰੀ ਸਾਰੀ ਤੇ ਪੁੱਜਿਆ ਕੁਤਬ ਖਾਨ ਕੋ ਕਹਿੰਦਾ ਮੈਂ ਵਿਖਾਣ ਕਰਕੇ ਤਿਆਰੀ ਉਹ ਤੋੜੀਏ ਗੁਰਾਂ ਦੇ ਮਾਣ ਕੋ ਹਾਂਜੀ ਤੋੜੀਏ ਗੁਰਾਂ ਦੇ ਮਾਣ ਕੋ
ਕਹਿੰਦਾ ਕੁੱਤਬ ਆਏ ਉਹ ਨਹੀਂ ਸਰਦਾ ਕਹਿੰਦਾ ਕੁੱਤਬ ਆਏ ਉਹ ਨਹੀਂ ਸਰਦਾ ਕੌਣ ਉਸ ਨੂੰ ਵੰਗਾਰ ਦੂ ਜਿਹਦੀ ਮਦਦ ਤੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦੂ ਹਾਂ ਵੀ ਦੱਸ ਉਹਨੂੰ ਕੌਣ ਮਾਰ ਦੂ
ਕੱਠੀ ਕਰਕੇ ਬਰਾਦਰੀ ਸਾਰੀ ਇਕੱਠੀ ਕਰਕੇ ਬਰਾਦਰੀ ਸਾਰੀ ਤੇ ਪੁੱਜਿਆ ਕੁਤਬ ਖਾਨ ਕੋ ਕਹਿੰਦਾ ਪੈਰੇ ਖਾਨ ਕਰਕੇ ਤਿਆਰੀ ਉਹ ਤੋੜੀਏ ਗੁਰਾਂ ਦੇ ਮਾਨ ਕੋ ਹਾਂ ਬਈ ਤੋੜੀਏ ਗੁਰਾਂ ਦੇ ਮਾਨ ਕੋ
ਕਹਿੰਦਾ ਕੁੱਤਬ ਆਏ ਉਹ ਨਹੀਂ ਸਰਦਾ ਕਹਿੰਦਾ ਕੁੱਤਬ ਆਏ ਉਹ ਨਹੀਂ ਸਰਦਾ ਕੌਣ ਉਸ ਨੂੰ ਵੰਗਾਰ ਦੂ ਜਿਹਦੀ ਮਦਦ ਤੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦੂ ਹਾਂ ਵੀ ਦੱਸ ਉਹਨੂੰ ਕੌਣ ਮਾਰ ਦੂ
ਗੁਰੂ ਰੂਪ ਹੈ ਅੱਲਾ ਦਾ ਆਇਆ ਗੁਰੂ ਰੂਪ ਹੈ ਅੱਲਾ ਦਾ ਆਪ ਆਇਆ ਉਹ ਕਿਸੇ ਦੁਖੀ ਨੂੰ ਦਿਖਾਉਂਦਾ ਨਹੀਂ ਮਰ ਮਿਟੂ ਜੀ ਨੇ ਉਸ ਨੂੰ ਦਿਖਾਇਆ ਉਹ ਅੱਲਾ ਨੂੰ ਕਫੂਰ ਪਾਉਂਦਾ ਨਹੀਂ ਹਾਂ ਬਈ ਅੱਲਾ ਨੂੰ ਕਫੂਰ ਪਾਉਂਦਾ
ਨਹੀਂ ਪੂਰੀ ਸ਼ਰਦਾ ਨਾ ਤੇਗ ਸਤਿਕਾਰ ਦਊ ਜਿਹਦੀ ਮਦਦ ਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਤੈਨੂੰ ਪਾਲਿਆ ਗੁਰਾਂ ਨੇ ਹੱਥੀ ਖਾਨਾ ਤੈਨੂੰ ਪਾਲਿਆ ਗੁਰਾਂ ਨੇ ਹੱਥੀ ਖਾਨਾ ਉਹ ਚੰਗੀ ਕਿਰਤਬ ਦੱਸ ਕੇ ਤੈਨੂੰ ਪਾਓ ਜਦੋਂ ਨਾਨ ਤਾਂ ਜਮਾਨਾ ਤੂੰ ਜਾਵੇਂਗਾ ਕਿੱਧਰ ਨੱਸ ਕੇ ਹਾਂ ਬਈ ਜਾਵੇਂਗਾ ਕਿੱਧਰ ਨੱਸ ਕੇ
ਕਿਸੇ ਫਲ ਤੋਂ ਗੁਰੂ ਨਹੀਂ ਹਾਰਦਾ ਦੱਸ ਉਹਨੂੰ ਕੌਣ ਹਾਰ ਦਊ ਜਿਹਦੀ ਮਦਦ ਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਕਈ ਵਾਰ ਅੱਗੇ ਪੁੱਜਾਂ ਗਈਆਂ ਚੜ ਕੇ ਚੜ ਕੇ ਚੜ ਕੇ ਕਈ ਵਾਰ ਅੱਗੇ ਪੁੱਜਾਂ ਗਈਆਂ ਚੜ ਕੇ ਪਈ ਗੁਰੂ ਨੂੰ ਕਿਸੇ ਨੀ ਮਾਰਿਆ ਫੌਜਾਂ ਹਾਰੀਆਂ ਗੁਰਾਂ ਦੇ ਨਾਲ ਲੜ ਕੇ ਤੇ ਗੁਰੂ ਨੇ ਕਿਸੇ ਤੋਂ ਹਾਰਿਆ ਹਾਂ ਬਈ ਗੁਰੂ ਨੇ ਕਿਸੇ ਤੋਂ ਹਾਰਿਆ
ਗੁਰਾਂ ਦੀ ਸ਼ਿਆਨੀ ਆਪ ਪਾਰਦਾ ਕਾਲ ਗੁਰਾਂ ਦੀ ਸ਼ਿਆਨੀ ਆਪ ਪਾਰਦਾ ਕਾਲ ਗੁਰਾਂ ਦੀ ਸ਼ਿਆਨੀ ਆਪ ਪਾਰਦਾ ਗਿਣ ਬਦਲੇ ਉਤਾਰ ਦਊ ਜਿਹਦੀ ਮਦਦ ਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਤੈਨੂੰ ਦਿੰਦੇ ਰਹੇ ਕੀਮਤੀ ਵਸਤਰ ਤੈਨੂੰ ਦਿੰਦੇ ਰਹੇ ਕੀਮਤੀ ਵਸਤਰ ਤੇ ਗੁਰੂ ਤੁਸਾਂ ਦੇ ਖਿਲਾਫ ਨਹੀਂ ਕੋੜਾ ਬਾਜ ਤੇ ਕੀਮਤੀ ਸ਼ਸਤਰ ਉਹ ਤੇਰੀ ਖਾਨਾ ਨੀਤ ਸਾਫ ਨਹੀਂ ਹਾਂ ਬਈ ਤੇਰੀ ਖਾਨਾ ਨੀਤ ਸਾਫ ਨਹੀਂ
ਵੇਖੀ ਆਪ ਤੂੰ ਗੁਰੂ ਨੂੰ ਲਾੜ ਮਾਰਦਾ ਵੇਖੀ ਆਪ ਤੂੰ ਗੁਰੂ ਨੂੰ ਲਾੜ ਮਾਰਦਾ ਤੇਰ ਸੇ ਬਿਆਨ ਤਾਰ ਦਊ ਜਿਹਦੀ ਮਦਦ ਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਗੁਰੂ ਦਾ ਹੋਣਾ ਵਿੰਗਾਵਾਲ ਨਹੀਂ ਗੁਰੂ ਦਾ ਹੋਣਾ ਵਿੰਗਾਵਾਲ ਨਹੀਂ ਗੁਰੂ ਦਾ ਹੋਣਾ ਬਈ ਗੁਰੂ ਤਾਂ ਅੱਲਾ ਦਾ ਯਾਰ ਹੈ ਸ਼ਾਹੀ ਸੋਮ ਫੌਜਾਂ ਸਾਹਮਣੇ ਨਹੀਂ ਖਲੋਣਾ ਉਹਦੇ ਸਾਹਮਣੇ ਨੀ ਕਿਸੇ ਨੇ ਖਲੋਣਾ ਤੇ ਸ਼ਾਹੀ ਫੌਜਾਂ ਖਾਣੀ ਹਾਰ ਹੈ ਹਾਂ ਬਈ ਸ਼ਾਹੀ ਫੌਜਾਂ ਖਾਣੀ ਹਾਰ ਹੈ
ਕਿਸੇ ਨੂੰ ਡਰਾਵੇ ਤੇਰਾ ਡਰਦਾ ਨਾ ਕਿਸੇ ਨੂੰ ਡਰਾਵੇ ਤੇਰਾ ਡਰਦਾ
ਸਭ ਨੂੰ ਸਹੀ ਵਿਚਾਰ ਦਊ
ਜਿਹਦੀ ਮਦਦ ਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
ਤੈਨੂੰ ਤੇਰੇ ਅਸਮਾਨ ਮਰਵਾਉਣਾ ਤੈਨੂੰ ਤੇਰੇ ਅਸਮਾਨ ਮਰਵਾਉਣਾ ਤੈਨੂੰ ਤੇਰੇ ਅਸਮਾਨ ਮਰਵਾਉਣਾ ਉਹ ਨਾਲ ਸਾਡੀ ਭਰਜਾਈ ਨੇ ਤੈਨੂੰ ਮੂੰਹ ਨੇ ਕਿਸੇ ਨੇ ਖਾਨਾ ਲਾਉਣਾ ਉਹ ਸਾਡੇ ਕਿਸੇ ਭੈਣ ਭਾਈ ਨੇ ਹਾਂ ਬਈ ਸਾਡੇ ਕਿਸੇ ਭੈਣ ਭਾਈ ਨੇ
ਕਿਬੜੇ ਜੋ ਗੁਰੂ ਦੇ ਕਰਦਾ ਦੁਖੀ ਬਣੇ ਜੋ ਗੁਰੂ ਦੇ ਕਰਦਾ ਦੁਖੀ ਬਣੇ ਜੋ ਗੁਰੂ ਦੇ ਕਰਦਾ ਕੌਣ ਉਹਦਾ ਮਨ ਠਾਰ ਦਊ ਜਿਹਦੀ ਮਦਦ ਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਬਈ ਦੱਸ ਉਹਨੂੰ ਕੌਣ ਮਾਰ ਦਊ
ਮਸਤੀ ਅੱਲਾ ਦੇ ਬੇਲੀ ਪੱਕੇ ਮਾਸਤ ਅੱਲਾ ਦੇ ਬੇਲੀ ਤੇ ਆਪ ਕਾਦਰ ਕਰੀਮ ਓ ਖਲਕ ਖਲਕ ਜੀ ਦੀ ਚੇਲੀ ਤੇ ਪੂਰਾ ਰਹਿ ਬੁਰ ਰਹੀਮ ਓ ਹਾਂ ਬਈ ਪੂਰਾ ਰਹਿਬਰ ਰਹੀਮ
ਸੱਚਾ ਯਾਰ ਜਗਦੀਸ਼ ਹਰ ਨਾਰਦਾ ਸੱਚਾ ਯਾਰ ਜਗਦੀਸ਼ ਹਰ ਨਾਰਦਾ ਕੌਮ ਡੇਗਰੀ ਅਬਾਰ ਦਊ ਜਿਹਦੀ ਮਰਦੇ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਬਈ ਦੱਸ ਉਹਨੂੰ ਕੌਣ ਮਾਰ ਦਊ
ਕੁਤਬ ਖਾਨ ਦੇ ਕਹਿਣ ਉੱਤੇ ਪੈਂਦੇ ਖਾਨ ਨੇ ਇੱਕ ਗੱਲ ਨਾ ਮੰਨੀ ਅਸਮਾਨ ਖਾਨ ਨੇ ਬੜੀ ਜਿੱਦ ਕੀਤੀ ਨਾਲ 500 ਪਿੰਡ ਦਾ ਪਠਾਨ ਬਰਾਦਰੀ ਦਾ ਇਕੱਠਾ ਹੋ ਕੇ ਗਿਆ ਸੀ ਜਿਹੜਾ ਕੁਤਬ ਖਾਨ ਦੇ ਮਨ 'ਤੇ ਇਸਦਾ ਵੀ ਅਸਰ ਸੀ ਇਸ ਕਰਕੇ ਇਸਨੇ ਚਿੱਠੀ ਲਿਖ ਕੇ ਦਿੱਤੀ ਕਿ ਆਹ ਮੇਰੀ ਚਿੱਠੀ ਸ਼ਾਹਜਹਾਨ ਲਾਹੌਰ ਵਿੱਚ ਆਣ ਕੇ ਉਤਰਿਆ ਹੋਇਆ ਹੈ ਇਸ ਕਰਕੇ ਉਹਦੇ ਕੋਲ ਪਹੁੰਚ ਜਾਓ ਹੋ ਸਕਦਾ ਮੈਂ ਦੂਸਰੇ ਤੀਸਰੇ ਦਿਨ ਤੱਕ ਤੁਹਾਡੇ ਕੋਲ ਆਪ ਵੀ ਪਹੁੰਚਾਂਗਾ ਚਿੱਠੀ ਲੈ ਕੇ ਅਸਮਾਨ ਖਾਨ ਪੈਂਦੇ ਖਾਨ ਦੋਵੇਂ ਸਹੁਰਾ ਦਮਾਦ ਲਾਹੌਰ ਦਰਬਾਰ ਵਿੱਚ ਪਹੁੰਚੇ ਲੱਗੇ ਹੋਏ ਦਰਬਾਰ ਵਿੱਚ ਕੀ ਵੇਖਿਆ ਇਹ ਵਜ਼ੀਰ ਖਾਨ ਵਜ਼ੀਰ ਉਹ ਵਜ਼ੀਰ ਜਿਸ ਦੀ ਗੁਰੂ ਰਾਮਦਾਸ ਜੀ ਦੇ ਪੁੱਤਰ ਦਰਬਾਰ ਵਿੱਚ ਕਾਰ ਸੇਵਾ ਵਿੱਚ ਪਹੁੰਚਿਆ ਜਲੋਧਰਵਾ ਦੀ ਬਿਮਾਰੀ ਹਟੀ ਸੀ ਤੁਰਿਆ ਜਾਂਦਾ ਸੀ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੇ ਮਹਾਨ ਅਸਥਾਨ ਉੱਤੇ ਜਾਵੇਂਗਾ ਇਹ ਤੇਰਾ ਜਲੋਧਰਵਾ ਦਾ ਰੋਗ ਹਟ ਸਕਦਾ ਹੋਰ ਕਦੋਂ ਤੈਨੂੰ ਆਰਾਮ ਨਹੀਂ ਮਿਲ ਸਕਦਾ ਇਹ ਗੁਰਦੇਵ ਦੇ ਚਰਨਾਂ ਵਿੱਚ ਪਹੁੰਚਿਆ ਕਾਰ ਸੇਵਾ ਹੋ ਰਹੀ ਸੀ ਬਾਬਾ ਬੁੱਢਾ ਜੀ ਟੋਕਰੀ ਲੈ ਕੇ ਤੁਰੇ ਜਾ ਰਹੇ ਸਨ ਇਹਨਾਂ ਦੀ ਟੋਕਰੀ ਵਿੱਚੋਂ ਵਧੀ ਹੋਈ ਸ਼ਿਲਕ ਜਦੋਂ ਇਸ ਦੇ ਪੇਟ ਵਿੱਚ ਵੱਜੀ ਉਹ ਜਿਹੜਾ ਫਾਲਤੂ ਪਾਣੀ ਸੀ ਪੇਟ ਵਿੱਚ ਉਹ ਬਾਹਰ ਨਿਕਲ ਗਿਆ ਗੁਰਦੇਵ ਦੇ ਚਰਨਾਂ ਵਿੱਚ ਗਿਆ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਸ਼ਾਦ ਦਿੱਤਾ ਅਰਦਾਸ ਕੀਤੀ ਅਤੇ ਨਿਮਰਤਾ ਵਿੱਚ ਆਇਆ ਮਹਾਨ ਕਿਰਪਾ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਨਾਨਕ ਨਦਰੀ ਨਜ਼ਰ ਨਿਹਾਰ ਕਰ ਦਿੱਤਾ ਜਲੋਧਰਵਾ ਦੀ ਬਿਮਾਰੀ ਹਟ ਗਈ ਸੀ ਉਸ ਦਿਨ ਤੋਂ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਘਰ ਦਾ ਚੌਕੀਦਾਰ ਬਣ ਚੁੱਕਾ ਸੀ ਸੇਵਾਦਾਰ ਬਣ ਚੁੱਕਾ ਸੀ ਜਦੋਂ ਇਸ ਦੇ ਸਾਹਮਣੇ ਵਜ਼ੀਰ ਖਾਨ ਅਤੇ ਅਸਮਾਨ ਖਾਨ ਦੋਵਾਂ ਸਹੁਰੇ ਦਮਾਦ ਅਤੇ ਹੋਰ ਪਠਾਣਾਂ ਨੇ ਇਕੱਠਿਆਂ ਹੋ ਕੇ ਕੁਤਬ ਖਾਨ ਦੀ ਚਿੱਠੀ ਦਿੱਤੀ ਅਤੇ ਕਿਹਾ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਬੜੀ ਮੁਖਾਲਫਤ ਕਰਦਾ ਹੈ ਅੱਗੇ 3 ਜੰਗਾਂ ਆਪਾਂ ਹਾਰ ਚੁੱਕੇ ਹਾਂ ਅਤੇ ਹੁਣ ਉਹ ਫਿਰ ਯਤਨ ਕਰ ਰਿਹਾ ਹੈ ਕਿਸੇ ਦਿਨ ਹੋ ਸਕਦਾ ਲਾਹੌਰ ਦਰਬਾਰ ਤੋਂ ਇਲਾਵਾ ਉਹ ਦਿੱਲੀ ਦੇ ਦਰਬਾਰ ਉੱਤੇ ਵੀ ਕਬਜ਼ਾ ਕਰਨ ਦੇ ਯਤਨਸ਼ੀਲ ਹੈ ਇਸ ਕਰਕੇ ਸਾਨੂੰ ਹੁਣੇ ਕੋਈ ਨਾ ਕੋਈ ਕਦਮ ਉਠਾਉਣਾ ਚਾਹੀਦਾ ਹੈ ਤਾਂ ਕੋਲ ਖਲੋਤੇ ਹੋਏ ਵਜ਼ੀਰ ਖਾਨ ਵਜ਼ੀਰ ਨੇ ਕਿਹਾ ਮਹਾਰਾਜ ਇਹ ਬਿਲਕੁਲ ਕੁਫਰ ਤੋਲਦਾ ਹੈ ਇਹਦੇ ਨਾਲ ਜਿੰਨਾ ਅਹਿਸਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ ਬਚਪਨ ਤੋਂ ਲੈ ਕੇ ਇਸ ਨੂੰ ਪਾਲਿਆ ਪੋਸਿਆ ਇਸ ਤੋਂ ਬਾਅਦ ਇਹਦੀ ਲੜਕੀ ਦੀ ਸ਼ਾਦੀ ਕੀਤੀ ਇਹੀ ਅਸਮਾਨ ਖਾਨ ਜਿਹੜਾ ਇਹਦੇ ਨਾਲ ਖੜਾ ਹੋਇਆ ਇਹਨੂੰ ਵੀ ਇਸ ਦੀ ਲੜਕੀ ਨੂੰ ਵਿਆਹਿਆ ਜੋ ਬਹਾਦਰ ਬਾਬਾ ਬਿਧੀ ਚੰਦ ਜੇਵਰ ਉਤਾਰ ਕੇ ਗੋਇੰਦਵਾਲ ਦੇ ਪੱਤਰ ਨੂੰ ਤੁਲ ਆਇਆ ਸੀ ਜਹਾਂ ਸ਼ਾਹਜਹਾਨ ਮਹਾਰਾਜ ਤੁਹਾਡੇ ਹੀ ਉਹ ਬੇਗਮਾਂ ਦੇ ਗਹਿਣੇ ਸਨ ਅਤੇ ਉਹ ਗਹਿਣੇ ਇਹਨਾਂ ਕੋਲ ਪਹੁੰਚੇ ਇਸ ਕਰਕੇ ਬੜਾ ਯਤਨ ਕੀਤਾ ਹੈ ਉਸ ਤੋਂ ਬਾਅਦ ਪੈਂਡੇ ਖਾਨ ਤੋਂ ਉਪਰੰਤ ਉਹੀ ਗਹਿਣੇ ਅਸਮਾਨ ਖਾਨ ਦੀ ਘਰਵਾਲੀ ਨੂੰ ਪਾਏ ਗਏ ਅਤੇ ਇਹ ਮੰਨਿਆ ਨਹੀਂ ਗੁਰੂ ਘਰ ਨਾਲ ਇਹਨਾਂ ਧਰੋਹ ਕਰ ਰਿਹਾ ਗੁਰੂ ਨਾਨਕ ਦੇਵ ਦੇ ਘਰ ਨਾਲ ਇਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਬਾਜ ਦਿੱਤਾ ਇਹਨੂੰ ਬਾਜ ਖੋਇਆ ਅਤੇ ਘੋੜਾ ਮਿਲਿਆ ਇਹਨੂੰ ਤਲਵਾਰ ਦਿੱਤੀ ਗੁਰਦੇਵ ਨੇ ਇੱਕ ਸ਼ਾਹੀ ਪੁਸ਼ਾਕਾ ਜੋ ਲੱਖਾਂ ਰੁਪਈਆਂ ਦੀ ਦੌਲਤ ਉਹ ਮੇਰੇ ਗੁਰਦੇਵ ਨੇ ਇਸ ਨੂੰ ਬਖਸ਼ਿਸ਼ ਕੀਤਾ ਅਤੇ ਇੱਕ ਤੋੜੇਦਾਰ ਫੁੱਲਦਾਰ ਢਾਲ ਵੀ ਦਿੱਤੀ ਇੱਕ ਤਲਵਾਰ ਦਿੱਤੀ ਇਹ ਤਦਕ ਮਹਾਰਾਜ ਸਾਰਾ ਪਰਿਵਾਰ ਇਹ ਸਾਰਾ ਕੁਨਬਾ ਹੀ ਗੁਰੂ ਨਾਨਕ ਦੇ ਘਰ ਵਿੱਚੋਂ ਖਾ ਕੇ ਪੜਦਾ ਹੈ ਅਜੇ ਗੁਰੂ ਨਾਨਕ ਦੇਵ ਦੇ ਘਰ ਦੀ ਤੋਹੀਨ ਕਰ ਰਿਹਾ ਹੈ ਮੈਂ ਸੱਚਾਈ ਕਹਿੰਦਾ ਹਾਂ ਵਜ਼ੀਰ ਖਾਨ ਵਜ਼ੀਰ ਨੇ ਲੱਗੇ ਦਰਬਾਰ ਵਿੱਚ ਪੈਂਦੇ ਖਾਨ ਦੀ ਮੁਖਾਲਫਤ ਜਿਵੇਂ ਕੀਤੀ ਤੇ ਗੁਰੂ ਘਰ ਦੀ ਜਿਵੇਂ ਵਕਾਲਤ ਕੀਤੀ ਉਹਦਾ ਵਾਤਾਵਰਨ ਕਵੀ ਨੇ ਉਹ ਬੇਨਤੀ ਕੀਤੀ ਹੈ ਜੀ
ਕਹੇ ਵਜ਼ੀਰ ਸੁਣ ਗੱਲ ਆਇਆ ਪੈਂਦੇ ਖਾਨ ਚੱਲ ਹੁਣ ਮਸਲਾ ਨਹੀਂ ਹੱਲ ਮਨ ਬੇਈਮਾਨੀ ਹੈ ਪੈਂਦੇ ਖਾਨ ਸ਼ਾਦੀ ਨਿਮਕ ਹਰਾਮੀ ਹੈ ਮਸਲਾ ਨਹੀਂ ਹੱਲ ਮਨ ਬੇਈਮਾਨੀ ਹੈ ਪੈਂਦਾ ਖਾਨ ਸ਼ਾਦੀ ਨਿਮਕ ਹਰਾਮੀ ਹੈ
ਮਾਤਾ ਪਿਤਾ ਜੈਸੀ ਮਾਰਾ ਰਾਣ ਇਹਨੂੰ ਕੋਈ ਦਾਰਾ ਹੋਰ ਪਹੁੰਚਾ ਗੁਰੂ ਘਰ ਮਨ ਕਮਜ਼ੋਰ ਹੈ ਪੈਰਾ ਖਾਨ ਸ਼ੇਰ ਸ਼ਾਹ ਗੁਰੂ ਕਾ ਚੋਰ ਹੈ
ਆਗਰਾ ਕੀਤਾ ਸਤਕਾਰ ਇਹਨੂੰ ਪਾਲਿਆ ਨਾਲ ਪਿਆਰ ਤੇ ਸਿਖਾਏ ਹਥਿਆਰ ਜੰਗ ਚ ਚਲਾਵਣੇ ਅੱਜ ਸਿੱਧਾ ਹੋ ਗਿਆ ਗੁਰਾਂ ਦੇ ਸਾਹਮਣੇ
ਝੂਠਾ ਗੁਰੂ ਜੀ ਨੂੰ ਕਾਹੇ ਜੱਗ ਕਿਵੇਂ ਮੰਨ ਲਾਵੇ ਝੂਠਾ ਕਿਉਂ ਨਾ ਪੈਰੀ ਪਵੇ ਗਲਤੀ ਨੂੰ ਮੰਨ ਕੇ ਫੁੱਲ ਬਾਦਸ਼ਾਹ ਦੋਵੇਂ ਹੱਥਾਂ ਬੰਨ ਕੇ
ਜਿਹੜਾ ਇਹਦਾ ਹੈ ਮਹਿਮਾਨ ਜਿਹਦਾ ਨਾਮ ਉਸਮਾਨ ਉਹ ਹੈ ਪੱਕਾ ਬੇਈਮਾਨ ਝੂਠਾ ਪਾਉਂਦਾ ਛੋਰ ਜੇ ਉਹ ਵੀ ਇਹਦੇ ਨਾਲ ਹੀ ਗੁਰਾਂ ਦਾ ਚੋਰ ਜੇ
ਦਿੱਤੀ ਤਲਵਾਰ ਨਾ ਟੋਲ ਫਲਦਾਰ ਕੋੜਾ ਜਾਮਾ ਚੀਜ਼ਾਂ ਚਾਰ ਦਿੱਤੀਆਂ ਸ਼ਦਾਈ ਨੂੰ ਇਹਨੇ ਪੇੜਕਾਰ ਛੱਡੀਆਂ ਜਜ਼ਵਾਈ ਨੂੰ
ਚਿੱਟਾ ਗੁਰੂ ਜੀ ਦਾ ਬਾਜ ਜੋ ਨਾ ਕਿਸੇ ਦੇ ਮਥਾਜ ਗੁਰ ਦਿੱਤਾ ਕਰੇ ਨਾਜ ਖੋਲਿਆ ਸਮਾਨ ਨੇ ਸ਼ਹਿਨ ਸ਼ਾਹ ਕਸਮ ਝੂਠੀ ਖਾਲੀ ਖਾਨ ਨੇ
ਬੁਰਾ ਪੁੱਤਰ ਵਾਂਗ ਪਾਲਿਆ ਦੁੱਧ ਮੱਖਣ ਖਵਾਲਿਆ ਦਰਿਆਏ ਨੂੰ ਸੰਭਾਲਿਆ ਬਖਸ਼ੀ ਜਗੀਰ ਜੇ ਗੁਰਾਂ ਨਾਲ ਧੋਖਾ ਕਰ ਗਿਆ ਅਖੀਰ ਜੇ
ਗੁਰੂ ਨਾਨਕ ਦਾ ਘਰ ਜਿਹਨੂੰ ਕਿਸੇ ਦਾ ਨੀ ਡਰ ਬੁਰਾ ਉਹਦਾ ਰਿਹਾ ਕਰ ਪਾਪੀ ਪੈਂਦੇ ਖਾਨ ਜੇ ਮੰਨਿਓ ਨਾ ਇਹਦੀ ਝੂਠਾ ਇਨਸਾਨ ਜੇ
ਕਈ ਵਾਰ ਖਾਨਾ ਛੱਡ ਹੰਕਾਰ ਇਹ ਗੁਰੂ ਦਰਬਾਰ ਛੱਡ ਦੇ ਚਲਾਕੀਆਂ ਸਾਡੇ ਨਾਲ ਪਾਰ ਖਾਨ ਬੇ ਤੋਂ ਫਾਕੀਆਂ
ਦੇਸ਼ ਵਿੱਚ ਗੱਲ ਚੱਲ ਕਰਨਗੇ ਛਲ ਭਾਈ ਬੈਠਣ ਨਾ ਰਲ ਨਬੀ ਦਾ ਬਿਆਨ ਜੇ ਉਹਨਾਂ ਵਿੱਚੋਂ ਪੈਂਦੇ ਖਾਨ ਇਨਸਾਨ ਜੇ
ਕਰੇ ਮਾਸ ਤਾਂ ਦੀ ਰੀਸਾ ਹੋਰ ਸੱਚੇ ਜਾਗਾ ਦੀਸ਼ਾ ਜਿੱਥੇ ਜਾਗਵੇ ਫੀਸ ਦਸ ਬੰਦ ਜਾਣ ਕੇ ਝੂਠ ਬੋਲੇ ਉਹਨਾਂ ਵੇਖ ਲਾ ਬਿਆਨ ਕੇ
ਗੁਰਦੇਵ ਦੇ ਸਾਹਮਣੇ ਜਦੋਂ ਵਜ਼ੀਰ ਖਾਨ ਵਜ਼ੀਰ ਨੇ ਇਹ ਸਾਰੀਆਂ ਗੱਲਾਂ ਦੱਸੀਆਂ ਕਈ ਸ਼ਿਕਾਇਤਾਂ ਪਹਿਲਾਂ ਵੀ ਇਹ ਪੈਂਦੇ ਖਾਨ ਅਤੇ ਇਸ ਦੀ ਪਾਰਟੀ ਨੂੰ ਹੋਰ ਵੀ ਪਹੁੰਚਾਈਆਂ ਸਨ ਪਰ ਵਜ਼ੀਰ ਖਾਨ ਵਜ਼ੀਰ ਇੱਕ ਸੀਨੀਅਰ ਵਜ਼ੀਰ ਸੀ ਉਸ ਦੀ ਗੱਲ ਦੇ ਸਾਹਮਣੇ ਸ਼ਾਹਜਹਾਨ ਕੁਛ ਕਹਿ ਨਾ ਸਕਿਆ ਅਤੇ ਪੈਂਦੇ ਖਾਨ ਅਸਮਾਨ ਖਾਨ ਉਹਦੇ ਨਾਲ ਆਏ ਹੋਏ ਪਠਾਣਾਂ ਨੂੰ ਇਹਨਾਂ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਨੇ ਕਿਹਾ ਫਿਰ ਸੋਚਿਆ ਜਾਵੇਗਾ ਫਿਰ ਵਿਚਾਰਿਆ ਜਾਵੇਗਾ ਇਹ ਬਾਹਰ ਆ ਗਿਆ ਅਤੇ ਉਸ ਤੋਂ ਉਪਰੰਤ ਇੰਤਜ਼ਾਰ ਕਰਨ ਲੱਗਾ ਕਿ ਮੈਨੂੰ ਕੁਤਬ ਖਾਨ ਨੇ ਕਿਹਾ ਸੀ ਕਿ ਮੈਂ ਇੱਕ ਦਿਨ ਲਈ ਜਾਂ ਦੋ ਦਿਨ ਲਈ ਜਾਂ ਤਿੰਨ ਦਿਨ ਲਈ ਮੈਂ ਤੇਰੇ ਕੋਲ ਆਵਾਂਗਾ ਬਾਹਰ ਬੈਠਿਆ ਹੋਇਆ ਇਹਨਾਂ ਇੰਤਜ਼ਾਰ ਕਰਨੀ ਸ਼ੁਰੂ ਕੀਤੀ ਇੰਨੇ ਦਿਨਾਂ ਨੂੰ ਸਿੰਧ ਹੈਦਰਾਬਾਦ ਤੋਂ ਕੁਛ ਸੁਨੇਹਾ ਪਹੁੰਚਿਆ ਕਿ ਤੁਹਾਡਾ ਘਰ ਸਰਕਾਰ ਦਾ ਘਰ ਇਲਾਕੇ ਦੇ ਲੋਕ ਦੇ ਨਹੀਂ ਰਹੇ ਇਹ ਕਰਕੇ ਕਿਸੇ ਸੀਨੀਅਰ ਆਦਮੀ ਨੂੰ ਭੇਜਿਆ ਜਾਏ ਵਜ਼ੀਰ ਖਾਨ ਵਜ਼ੀਰ ਦੀ ਡਿਊਟੀ ਉਧਰ ਦੀ ਲੱਗ ਗਈ ਅਤੇ ਇਸ ਤੋਂ ਦੂਜੇ ਨੰਬਰ ਦਾ ਵਜ਼ੀਰ ਜੋ ਇਬਰਾਹੀਮ ਸੀ ਉਹ ਵਜ਼ੀਰ ਖਾਨ ਵਜ਼ੀਰ ਦੀ ਡਿਊਟੀ ਉੱਤੇ ਆ ਗਿਆ ਜਦੋਂ ਕੋਈ ਅਨੋਖਾ ਭਾਣਾ ਵਾਪਰਨਾ ਹੁੰਦਾ ਹੈ ਉਦੋਂ ਜਿਵੇਂ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ ਉਸ ਤਰ੍ਹਾਂ ਹੋ ਜਾਂਦਾ ਹੈ ਹੋ ਸਕਦਾ ਜੇ ਵਜ਼ੀਰ ਖਾਨ ਵਜ਼ੀਰ ਮੌਕਿਆਂ ਉਤਰੀਂਦਾ ਇਹ ਗੱਲ ਨਾ ਬਣ ਸਕਦੀ ਸੀ ਪਰ ਜੋ ਸਤਿਗੁਰੂ ਨੂੰ ਭੁੰਦਾ ਸੀ ਹੋਣਾ ਤਾਂ ਉਹ ਸੀ ਇਹ ਕਰਕੇ ਵਜ਼ੀਰ ਖਾਨ ਵਜ਼ੀਰ ਉਧਰ ਚਲੇ ਗਿਆ ਅਤੇ ਇਬਰਾਹੀਮ ਉਸ ਵਜ਼ੀਰ ਦੀ ਜਗ੍ਹਾ ਉੱਤੇ ਡਿਊਟੀ ਉੱਤੇ ਪਹੁੰਚ ਗਿਆ।